ਅੱਜ ਦੀਆਂ ਮੁੱਖ ਖਬਰਾਂ ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਪਿੱਛੋਂ ਹਾਲਾਤ ਤਣਾਅਪੂਰਨ ਨਿਊ ਸਾਊਥ ਵੇਲਜ਼ ਵਿੱਚ ਅੱਜ ਵੀ 450 ਦੇ ਕਰੀਬ ਕੋਰੋਨਾ ਕੇਸ ਲਾਰਡਸ ਕ੍ਰਿਕਟ ਟੈਸਟ ਵਿੱਚ ਭਾਰਤ ਨੇ ਇੱਕ ਰੋਮਾਂਚਕ ਮੁਕਾਬਲੇ 'ਚ ਇੰਗਲੈਂਡ ਨੂੰ ਹਰਾਇਆ SPS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ ਆਸਟ੍ਰੇਲੀਅਨ ਸਰਕਾਰ ਨੇ ਅਫਗਾਨਿਸਤਾਨ 'ਚ ਪੈਦਾ ਹੋਈ ਸਥਿਤੀ ਪਿੱਛੋਂ ਮੁਲਕ ਵਿੱਚ ਮੌਜੂਦ ਕਿਸੇ ਵੀ ਅਫਗਾਨ ਨਾਗਰਿਕ ਨੂੰ ਵਤਨ ਵਾਪਸ ਨਾ ਭੇਜਣ ਦਾ ਫੈਸਲਾ ਕੀਤਾ ਹੈ। ਪ੍ਰਵਾਸ ਮੰਤਰੀ ਐਲੈਕਸ ਹੌਕ ਨੇ ਕਿਹਾ ਕਿ ਸਰਕਾਰ ਉੱਥੇ ਪੈਦਾ ਹੋਏ ਹਾਲਾਤਾਂ ਤੋਂ ਭਲੀ ਭਾਂਤ ਵਾਕਫ ਹੈ ਅਤੇ ਇਹਦੇ ਚੱਲਦਿਆਂ ਕਿਸੇ ਨੂੰ ਵੀ ਹੁਣ ਵੀਜ਼ੇ ਦੇ ਆਧਾਰ 'ਤੇ ਵਾਪਸ ਭੇਜਣ ਲਈ ਮਜਬੂਰ ਨਹੀਂ ਕੀਤਾ ਜਾਏਗਾ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਅਫਗਾਨ ਲੋਕਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਹੈ, ਪਰ ਇਸ ਸਿਲਸਿਲੇ 'ਚ ਉਹਨਾਂ ਨੇ ਹੋਰ ਸ਼ਰਨਾਰਥੀ ਲੈਣ ਜਾਂ ਨਾ ਲੈਣ ਪ੍ਰਤੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ।
I'm focused on the very desperate situation that exists in Kabul right now and making sure that the operations that we are mounting are successful, that those Australians who are involved in those operations are doing it in a way which is both protective of their safety but also getting the mission done. And so the government is very focused on that right now. That is the operational priority right at this moment.
ਦੱਸਦੇ ਜਾਈਏ ਕਿ 2013 ਤੋਂ ਹੁਣ ਤੱਕ ਆਸਟ੍ਰੇਲੀਆ 8500 ਦੇ ਕਰੀਬ ਅਫਗਾਨ ਲੋਕਾਂ ਨੂੰ ਮਾਨਵਤਾਵਾਦੀ ਪ੍ਰੋਗਰਾਮ ਤਹਿਤ ਵੀਜ਼ਾ ਦੇ ਚੁੱਕਿਆ ਹੈ। ਤੁਹਾਡੀ ਜਾਣਕਾਰੀ ਹਿੱਤ ਦੱਸਦੇ ਜਾਈਏ ਕਿ ਤਾਲਿਬਾਨ ਨੇ ਕੱਲ੍ਹ ਰਾਜਧਾਨੀ ਕਾਬਲ 'ਤੇ ਕਬਜ਼ਾ ਕਰਕੇ ਮੁਕੰਮਲ ਅਫਗਾਨਿਸਤਾਨ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸਲਾਮਿਕ ਬਾਗੀਆਂ ਨੂੰ ਕਾਬਲ ਵਿੱਚ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਹ ਰਾਸ਼ਟਰਪਤੀ ਮਹਿਲ ਦੇ ਅੰਦਰ ਦਾਖਲ ਹੋ ਗਏ ਸਨ। ਜ਼ਿਕਰਯੋਗ ਹੈ ਕਿ ਤਾਲਿਬਾਨ ਨੂੰ ਪੂਰੇ ਮੁਲਕ ਉੱਤੇ ਕਬਜ਼ਾ ਜਮਾਉਣ ਲਈ ਹਫ਼ਤੇ ਤੋਂ ਹੀ ਕੁਝ ਦਿਨ ਵੱਧ ਲੱਗੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਕਿ ਤਾਲਿਬਾਨ ਤੇਜ਼ੀ ਨਾਲ ਅਫਗਾਨਿਸਤਾਨ 'ਤੇ ਤਾਂ ਹੀ ਕਬਜ਼ਾ ਕਰ ਸਕਿਆ ਕਿਉਂਕਿ ਉੱਥੋਂ ਦੇ ਮੌਜੂਦਾ ਨੇਤਾ ਦੇਸ਼ ਛੱਡ ਕੇ ਭੱਜ ਗਏ ਸਨ ਅਤੇ ਅਮਰੀਕੀ ਫੌਜੀਆਂ ਵੱਲੋਂ ਸਿੱਖਿਅਤ ਅਫਗਾਨ ਫੌਜੀ ਤਾਲਿਬਾਨ ਖਿਲਾਫ਼ ਲੜਨਾ ਨਹੀਂ ਚਾਹੁੰਦੇ ਸਨ। ਅਫਗਾਨਿਸਤਾਨ 'ਚ ਪੈਦਾ ਹੋਏ ਹਾਲਾਤਾਂ ਸੰਬੰਧੀ ਜੋ ਬਾਈਡਨ ਨੇ ਇਹ ਬਿਆਨ ਦਿੱਤਾ ਹੈ।
And the Taliban was at its strongest militarily since 2001. The choice I had to make as your president was either to follow through on that agreement or be prepared to go back to fighting the Taliban in the middle of the spring fighting season. There would have been no ceasefire after May 1. There was no agreement protecting our forces after May 1.
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਅਤੇ ਦੂਜੇ ਸਹਿਯੋਗੀ ਮੁਲਕਾਂ ਨੇ ਆਪਣੀਆਂ ਫੌਜਾਂ ਨੂੰ ਮੁਕੰਮਲ ਰੂਪ 'ਚ ਅਫਗਾਨਿਸਤਾਨ 'ਚੋਂ ਕੱਢਣ ਦਾ ਐਲਾਨ ਕੀਤਾ ਹੋਇਆ ਸੀ। ਤਾਲਿਬਾਨ ਦੇ ਇੱਕ ਆਗੂ ਨੇ ਇਸ ਦੌਰਾਨ ਦੱਸਿਆ ਕਿ ਅਫਗਾਨਿਸਤਾਨ ਦੇ ਵੱਖ ਵੱਖ ਸੂਬਿਆਂ ਵਿੱਚੋਂ ਉਹ ਲਾਮਬੰਦ ਹੋ ਰਹੇ ਨੇ ਅਤੇ ਵਿਦੇਸ਼ੀ ਤਾਕਤਾਂ ਦੇ ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਨਿਕਲਣ ਦਾ ਇੰਤਜ਼ਾਰ ਕਰਨਗੇ ਅਤੇ ਇਸ ਤੋਂ ਬਾਅਦ ਹੀ ਨਵੀਂ ਸਰਕਾਰ ਦੇ ਢਾਂਚੇ ਬਾਰੇ ਦੱਸਿਆ ਜਾਵੇਗਾ। ਇਸ ਦੌਰਾਨ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਜਪਾਨ ਸਣੇ 60 ਤੋਂ ਵੀ ਵੱਧ ਮੁਲਕਾਂ ਨੇ ਸਾਂਝੇ ਬਿਆਨ 'ਚ ਆਖਿਆ ਕਿ ਜਿਹੜੇ ਕੌਮਾਂਤਰੀ ਨਾਗਰਿਕ ਅਤੇ ਅਫਗਾਨ ਵਾਸੀ ਦੇਸ਼ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਤਾਲਿਬਾਨ ਨੂੰ ਬਿਨ ਰੋਕ ਟੋਕ ਜਾਣ ਦੇਣਾ ਚਾਹੀਦਾ ਹੈ। ਇਸ ਦੌਰਾਨ ਇਹ ਵੀ ਖਬਰ ਮਿਲੀ ਹੈ ਕਿ ਤਾਲਿਬਾਨ ਦੇ ਕਬਜ਼ੇ ਵਿਚਕਾਰ ਅਫਗਾਨਿਸਤਾਨ 'ਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਲਿਆ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਸਹਿਯੋਗ ਨਾਲ ਅੱਜ ਸਵੇਰੇ ਕਰਮਚਾਰੀਆਂ ਅਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ ਦੇ ਏਅਰਪੋਰਟ ਤੋਂ C-17 ਗਲੋਬਲ ਮਾਸਟਰ ਜਹਾਜ਼ ਰਾਹੀਂ ਉਡਾਣ ਭਰੀ ਗਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰੀ S.J. Shankar ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਗੁਰਦੁਆਰੇ 'ਚ ਫਸੇ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫੌਰੀ ਪ੍ਰਬੰਧ ਕੀਤੇ ਜਾਣ। ਉਹਨਾਂ ਟਵੀਟ ਕਰਕੇ ਆਖਿਆ ਕਿ ਤਾਲਿਬਾਨ ਦੇ ਕਾਬਜ਼ ਹੋਣ ਮਗਰੋਂ ਅਫਗਾਨਿਸਤਾਨ 'ਚ ਫਸੇ ਭਾਰਤ ਦੇ ਲੋਕਾਂ ਨੂੰ ਉੱਥੋਂ ਕੱਢਣ ਵਾਸਤੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਉਹਨਾਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਤੁਰੰਤ ਇਸ ਸਿਲਸਿਲੇ 'ਚ ਕੋਈ ਕਦਮ ਚੁੱਕਣ ਲਈ ਅਪੀਲ ਕੀਤੀ ਹੈ। ਅਤੇ ਹੁਣ ਪੇਸ਼ ਨੇ ਕੁਝ ਖਬਰਾਂ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਸੰਬੰਧੀ ਪੈਦਾ ਹੋਏ ਹਾਲਾਤਾਂ ਬਾਰੇ। ਨਿਊ ਸਾਊਥ ਵੇਲਜ਼ ਵਿੱਚ ਅੱਜ ਸਥਾਨਕ ਤੌਰ 'ਤੇ ਲਾਗ ਦੇ 452 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਕੋਰੋਨਾ ਵਾਇਰਸ ਦੀ ਲਾਗ ਲੱਗੀ ਹੋਣ ਦੌਰਾਨ ਘੱਟੋ ਘੱਟ 50 ਮਾਮਲੇ ਭਾਈਚਾਰੇ 'ਚ ਉਸ ਵੇਲੇ ਸਰਗਰਮ ਸਨ। ਨਵੇਂ ਮਾਮਲਿਆਂ 'ਚ 75% ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਦੱਸੇ ਜਾ ਰਹੇ ਨੇ। ਇਸੇ ਦੌਰਾਨ 70 ਸਾਲ ਤੋਂ ਵੱਧ ਉਮਰ ਦੀ ਇੱਕ ਔਰਤ ਜਿਸ ਦਾ ਅਜੇ ਟੀਕਾਕਰਨ ਨਹੀਂ ਹੋਇਆ ਸੀ ਅਤੇ ਲਾਗ ਕਾਰਨ ਮੌਤ ਹੋ ਗਈ ਹੈ, ਜਿਸ ਨਾਲ ਨਿਊ ਸਾਊਥ ਵੇਲਜ਼ ਵਿੱਚ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 113 'ਤੇ ਪਹੁੰਚ ਗਈ ਹੈ। ਨਿਊ ਸਾਊਥ ਵੇਲਜ਼ ਹੈਲਥ ਵੱਲੋਂ ਡਾਕਟਰ ਜੈਰਮੀ ਮੈਕਨੋਲਟੀ ਨੇ ਹਰ ਮਹਾਜ ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਅਪੀਲ ਕੀਤੀ ਹੈ.
So we're now deliberately prioritizing in the metropolitan area venues or places where people have been in households, in other households, not their own, in workplaces, and high-risk settings such as hospitals, aged care facilities, educational settings, including childcare settings.
ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24 ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ 'ਚੋਂ 3 ਮਾਮਲੇ ਕਿਸੇ ਵੀ ਜਾਣੇ ਪਛਾਣੇ ਪ੍ਰਕੋਪ ਨਾਲ ਨਹੀਂ ਜੁੜੇ ਹੋਏ. ਲਾਗ ਦੌਰਾਨ ਇਸ ਵਿੱਚੋਂ 10 ਮਾਮਲੇ ਭਾਈਚਾਰੇ 'ਚ ਸਰਗਰਮ ਦੱਸੇ ਜਾ ਰਹੇ ਨੇ. ਕੋਫੀਲਡ ਵਿੱਚ ਇੱਕ ਗੈਰ ਕਾਨੂੰਨੀ ਢੰਗ ਨਾਲ ਆਯੋਜਿਤ ਪਾਰਟੀ ਵਿਚਲੇ 6 ਲੋਕਾਂ ਨੂੰ ਵੀ ਵਾਇਰਸ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ. ਇਸ ਦੌਰਾਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪਾਰਟੀ ਕਰਨ ਵਾਲਿਆਂ ਦੀ ਸਖ਼ਤ ਲਫ਼ਜ਼ਾਂ 'ਚ ਨਿਖੇਧੀ ਕੀਤੀ ਹੈ.
It is simply unacceptable and evil for anyone to be trading in the sort some of the anti-Semitic behavior and comments that we've seen recently. Those people are being dealt with by Victoria Police. There's no sense that anyone needs to be harassing anybody, and there is never, ever a place in Victoria for anti-Semitic behavior or language. It's simply evil.
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ 'ਚ ਅੱਜ ਸਥਾਨਕ ਤੌਰ 'ਤੇ 17 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਨੇ, ਜਿਸ ਨਾਲ ਕੈਨਬਰਾ 'ਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 45 ਹੋ ਗਈ ਹੈ. ਮੁੱਖ ਮੰਤਰੀ ਐਂਡਰਿਊ ਬਾਰ ਨੇ ਆਖਿਆ ਕਿ ਤਾਲਾਬੰਦੀ ਨੂੰ ਉਦੋਂ ਤੱਕ ਜਾਰੀ ਰੱਖਣਾ ਪਵੇਗਾ ਜਦ ਤੱਕ ਲੋਕ ਪਾਬੰਦੀਆਂ ਅਤੇ ਨਿਯਮਾਂ ਦਾ ਪੂਰਨ ਰੂਪ ਵਿੱਚ ਪਾਲਣ ਨਹੀਂ ਕਰਦੇ.
Now is not the time to be loitering, to be browsing, or to be catching up with people at the shops. The whole point of the lockdown is to stop these case numbers at the levels that they are at and to keep people apart whilst we can get on top of this particular outbreak.
Northern Territory ch kal kite gaye 1800 to vi vadh testan vichon kise da vi positive natija nahi aaya. Mukhmantri Michael Gunner ne parson aaye ek positive case bare verve sanjhe kardeyan eh bayan ditta hai.
Right now while we are in the middle of the lockdown, I'm not going to speculate on where it came from or what it means for our border protection and quarantine policy in the future. After our last lockdown, we did add an extra measure, a day 3 test for anyone who had recently exited hotel quarantine. It was purely as an extra precaution. Thank God we did. If we hadn't done that, this gentleman would have been working the territory, spreading COVID, and we would have had no idea. He was asymptomatic.
ਪੱਛਮੀ ਨਿਊ ਸਾਊਥ ਵੇਲਜ਼ ਵਿੱਚ 100 ਤੋਂ ਵੀ ਵੱਧ ਕੋਰੋਨਾ ਕੇਸਾਂ ਦਾ ਹੋਣਾ ਆਦਿਵਾਸੀ ਭਾਈਚਾਰੇ ਲਈ ਇੱਕ ਚਿੰਤਾ ਦੀ ਸਥਿਤੀ ਹੋ ਸਕਦਾ ਹੈ, ਕਿਉਂਕਿ ਉਹਨਾਂ ਵਿੱਚ ਵੈਕਸੀਨੇਸ਼ਨ ਕਰਾਉਣ ਦੀ ਦਰ ਕਾਫੀ ਘੱਟ ਹੈ. ਇੰਡੀਜਨਸ ਆਸਟ੍ਰੇਲੀਅਨਸ ਮੰਤਰੀ ਕੇਨ ਵਾਇਟ ਨੇ ਆਖਿਆ ਕਿ ਸਰਕਾਰ ਨਵੀਆਂ ਮੈਡੀਕਲ ਟੀਮਾਂ ਸੰਬੰਧਿਤ ਇਲਾਕਿਆਂ 'ਚ ਭੇਜ ਰਹੀ ਹੈ, ਪਰ ਇਸ ਸੰਬੰਧੀ ਸਥਾਨਕ ਲੋਕਾਂ ਦੇ ਸਹਿਯੋਗ ਦੀ ਸਖ਼ਤ ਲੋੜ ਹੈ.
They're cutting through what they're seeing through media and they're saying stay at home. Wash your hands. Whilst we have cultural considerations, they're making sure that they distance. And whilst the numbers are increasing, they remain optimistic that they will arrest it.
ਦੇਸ਼ ਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ. ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਲਾਰਡਸ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ 5ਵੇਂ ਦਿਨ 151 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 'ਚ 1-0 ਦੀ ਲੀਡ ਲੈ ਲਈ ਹੈ. ਇੰਗਲੈਂਡ ਸਾਹਮਣੇ ਜਿੱਤ ਲਈ 272 ਦੌੜਾਂ ਦਾ ਟੀਚਾ ਸੀ, ਪਰ ਉਸਦੀ ਟੀਮ ਮਹਿਜ਼ 120 ਦੌੜਾਂ 'ਤੇ ਹੀ ਢਹਿ ਢੇਰੀ ਹੋ ਗਈ. ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 4, ਜਸਪ੍ਰੀਤ ਬੁਮਰਾਹ ਨੇ 3, ਇਸ਼ਾਂਤ ਸ਼ਰਮਾ ਨੇ 2 ਅਤੇ ਮੁਹੰਮਦ ਸ਼ਮੀ ਨੇ 1 ਵਿਕਟ ਛਟਕਾਈ. ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਹਿਲਾਂ ਬੱਲੇ ਨਾਲ ਕਮਾਲ ਵਿਖਾਇਆ, ਮਗਰੋਂ ਤਿੱਖੀ ਗੇਂਦਬਾਜ਼ੀ ਕਰਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ 120 'ਤੇ ਹੀ ਸਮੇਟ ਦਿੱਤਾ. ਭਾਰਤ ਨੇ ਕੱਲ੍ਹ ਮੈਚ ਦੇ 5ਵੇਂ ਅਤੇ ਆਖਰੀ ਦਿਨ ਇੰਗਲੈਂਡ ਸਾਹਮਣੇ 60 ਓਵਰਾਂ 'ਚ 272 ਦੌੜਾਂ ਦਾ ਟੀਚਾ ਰੱਖਿਆ ਸੀ. ਸ਼ਮੀ ਅਤੇ ਬੁਮਰਾਹ ਨੇ 9ਵੀਂ ਵਿਕਟ ਲਈ ਤਕਰੀਬਨ 90 ਦੌੜਾਂ ਦੀ ਭਾਈਵਾਲੀ ਕੀਤੀ, ਅਤੇ ਦੂਜੀ ਪਾਰੀ ਭਾਰਤ ਨੇ 8 ਵਿਕਟਾਂ 'ਤੇ 298 ਦੌੜਾਂ 'ਤੇ ਖਤਮ ਕਰਨ ਦਾ ਐਲਾਨ ਕੀਤਾ ਸੀ. ਭਾਰਤ ਨੇ KL ਰਾਹੁਲ ਦੀਆਂ 129 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ 364 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ ਜੋ ਰੂਟ ਦੀ ਨਬਾਦ 180 ਦੌੜਾਂ ਦੀ ਪਾਰੀ ਦੀ ਬਦੌਲਤ 391 ਦੌੜਾਂ ਬਣਾ ਕੇ 27 ਦੌੜਾਂ ਦੀ ਲੀਡ ਲਈ ਸੀ. ਭਾਰਤ ਦੀ ਲਾਰਡਸ ਵਿੱਚ 19 ਮੈਚਾਂ ਵਿੱਚ ਇਹ ਤੀਜੀ ਜਿੱਤ ਹੈ. ਇਸ ਤੋਂ ਪਹਿਲਾਂ ਭਾਰਤ ਨੇ 1986 ਅਤੇ 2014 ਵਿੱਚ ਇਸ ਇਤਿਹਾਸਿਕ ਮੈਦਾਨ ਵਿੱਚ ਜਿੱਤ ਦਰਜ ਕੀਤੀ ਸੀ. ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ. ਮੁਲਕ ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ 20 ਪੈਸੇ, ਪਾਕਿਸਤਾਨ ਦੇ 119 ਰੁਪਏ 96 ਪੈਸੇ ਅਤੇ ਅਮਰੀਕਾ ਦੇ 73 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 20 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਬੱਦਲਵਾਈ ਦੇ ਚੱਲਦੇ ਹਨ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ। ਹੋਬਰਟ ਵਿੱਚ ਵੀ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 14 ਡਿਗਰੀ। ਕੈਨਬਰਾ 'ਚ ਸਵੇਰੇ ਕੋਹਰਾ ਪੈ ਸਕਦਾ ਹੈ, ਫਿਰ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਵੋਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਆਂਸ਼ਕ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ। ਬ੍ਰਿਸਬੇਨ 'ਚ ਹਲਕੇ ਮੀਂਹ ਵਾਛੜ ਦੇ ਚੱਲਦੇ ਹਾਂ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਕੇਨਜ਼ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਡਾਰਵਿਨ ਵਿੱਚ ਹੁਮਸ ਅਤੇ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।